संकट न आवे। गुरु कलगीधर पातशाह कथा का महात्म दर्शाते हैं कि जड़ा गुरसिख श्रद्धा प्रेम भावना सदका सतगुरां की एक कथा नूं सुनदा है अते ओ वक्ता जड़ा गाउंदा है गायन करदा है उन्हां दोनां दे नेड़े ना दुख आउंदे ना पाप आउंदे। जड़े उहदे पहले पाप परालब्ध कर्म ओ सब सूल दी न्यायी खत्म हो जांदे हन। अगां कोई पाप ओ करदा ही नहीं क्योंकि परमात्मा की कथा विच शुभ गुण भगती भावना नाम सिमरन दूजियां दा भला ऐसे अनेकां गुण हन जड़े गुरसिख इन्हां गुणां नूं अपने अंदर वसाउंदे। उन्हां बारे महाराज ने आख्या सुनना ते सब नहीं है पर अंदर वसाउणा है। दुख पाप तेह निकट ना आवे उहदे नेड़े नहीं आउंदे। ऐसी सतगुरां दी पावन कथा महाकवि संतोख सिंह जी बयान कर रहे हैं। श्री गुरु हरराय साहब जी दे वड्डे साहिबजादे बाबा राम राय जी जड़े दिल्ली विखे औरंगजेब नूं अनेकां करामात विखा रहे हैं। कदी पाणी ते तुरना कदी दो चंद विखाउणे कदी बकरा जींदा करना ते कदी बाबा जी गड़े रोक रहे हैं। दिल्ली शहर विखे बहुत भारी गड़े पैण लगे। उन्हां गड़िया करके औलिया करके फसलां तबाह होण लगियां। पशु डंगर अनेक प्राणियों नूं दुख मिल लगा। ये वेख के औरंगजेब ने आख्या कि बाबा जी तुहाडा जन्म हिंदुआं दे घर होया भाव हिंदू धर्म की यह मर्यादा है कि किसे गां नूं किसे पशु नूं दुख नहीं देना। ये दुख प्राप्त कर रहे हैं फसलां तबाह हो रही हैं ते आप जी बख्शिश करो इन्हां गड़िया नूं रोक दो। गुरु घर दे साहिबजादे महात्मा संत सतपुरश उन्हां दा जन्म ही दूजियां दे भले लई है। जन्म मरण दुहूं मैं नाही जन पर उपकारी आए। भावे बाबा जी अगां जाके फिसल गए सन ये गुरु दा भाणा ही सी पर पहले भला करना। सतगुरु ने आख्या सी कि पुत्र जो जुबान तो आखोगे तुहाडा वचन प्रफुल्लित होवेगा पूरा होवेगा। वचन कीता गड़े रुक जान जुबान तो वचन बाहर आया उसे वेले आकाश साफ मीह बंद हो गया। ये वचन गुरु नानक पातशाह दा है क्योंकि उन्हां दे अंदर गुरु नानक पातशाह आप बोल रहे सन। गुरु हरराय साहिब जी आप वचन कढ़वा रहे सन। वचन आखदे सार गड़े शांत हर पासे जड़े गड़े पे सन खत्म हो गए हुण वेख नहीं रहे। सारे जी बड़े सुखी होए ए वेख के लोग आशश करन लगे वाह तन बाबा राम राय जी तन बाबा राम राय जी जिन्हां ने ए बड़ा वड्डा उपकार कीता। फिर कुछ गुरु घर दे निंदक इरखालू ਕਾਜੀ ਮੁੱਲਾ ਆਦਿਕ ਉਹਨਾਂ ਦੇ ਮਨ ਵਿੱਚ ਚਲਾਕੀ ਆਈ। ਆਖਣ ਲੱਗੇ ਬਾਦਸ਼ਾਹ ਜਾਪਨਾ ਇਸ ਤਰ੍ਹਾਂ ਕਰੀਏ ਕਿ ਸਾਡੇ ਕੋਲ ਇੱਕ ਮਸਤ ਹਾਥੀ ਹੈ, ਇਹਨੂੰ ਸ਼ਰਾਬ ਪਿਆ ਕੇ ਮਸਤ ਕਰ ਦਈਏ ਤੇ ਬਾਬਾ ਜੀ ਨੂੰ ਇਸ ਦੀ ਅਸਵਾਰੀ ਕਰਾਵਾਂਗੇ ਤੇ ਮਸਤ ਹਾਥੀ ਬਾਬਾ ਜੀ ਨੂੰ ਮਾਰ ਦੇਗਾ, ਸਾਡਾ ਭਲਾ ਹੀ ਹੋਵੇਗਾ। ਬਾਦਸ਼ਾਹ ਤੇ ਅੰਦਰੋਂ ਚਲਾਕ ਕੁਟਿਲ ਉਹ ਚਾਹੁੰਦਾ ਹੀ ਸੀ ਵੀ ਕਿਸੇ ਤਰ੍ਹਾਂ ਗੁਰੂ ਘਰ ਦਾ ਨੁਕਸਾਨ ਹੋਵੇ ਤੇ ਉਹਨੇ ਉਹ ਗੱਲ ਮੰਨ ਲਈ। ਬਾਬਾ ਰਾਮ ਰਾਏ ਜੀ ਸਭਾ ਵਿਖੇ ਆਏ, ਬਾਦਸ਼ਾਹ ਨੇ ਆਖਿਆ ਬਾਬਾ ਜੀ ਇਸ ਤਰ੍ਹਾਂ ਕਰੀਏ, ਚਲੋ ਬਾਗ ਵਿਖੇ ਚਲੀਏ, ਬੜੇ ਸੋਹਣੇ ਸੋਹਣੇ ਫੁੱਲ ਖਿੜੇ ਹਨ, ਸੁਗੰਧੀ ਵਾਲੇ ਫੁੱਲ, ਬੜੇ ਸੋਹਣੇ ਫਲ ਹਨ, ਚਲੋ ਬਾਗ ਵਿਖੇ ਚਲੀਏ। ਬਾਗ ਦੂਰ ਹੈ, ਸਮਾਂ ਸੰਧਿਆ ਦਾ ਹੋ ਗਿਆ ਹੈ ਤੇ ਹਾਥੀ ਤੇ ਚਲੀਏ, ਤੁਸੀਂ ਹਾਥੀ ਤੇ ਬੈਠੋ, ਅਸੀਂ ਤੁਹਾਡੇ ਨਾਲ ਆਪਣੀ ਸਵਾਰੀ ਤੇ ਆਉਂਦੇ ਹਾਂ। ਬਾਬਾ ਜੀ ਅੰਤਰਜਾਮੀ ਜਾਣ ਹੀ ਗਏ ਕਿ ਬਾਦਸ਼ਾਹ ਹੱਲੇ ਵੀ ਪਤਿਆਣਾ ਚਾਹੁੰਦਾ ਹੈ, ਇਹਨੂੰ ਸੋਝ ਹੀ ਨਹੀਂ ਆਈ, ਇਹ ਮੂਰਖ ਹੈ। ਫਿਰ ਵੀ ਬਾਬਾ ਜੀ ਚੁੱਪ ਰਹੇ, ਭਾਣੇ ਵਿੱਚ ਹੀ ਰਹੇ। ਚਲ ਬਾਦਸ਼ਾਹ ਚਲੀਏ, ਮਸਤ ਹਾਥੀ ਤੇ ਵਾਹਿਗੁਰੂ ਆ ਕੇ ਬਾਬਾ ਜੀ ਚੜ ਗਏ। ਉਹ ਇਸ ਤਰ੍ਹਾਂ ਜਾਣ ਲੱਗਾ ਜਿਵੇਂ ਕੋਈ ਸਿਖਾਇਆ ਹੋਇਆ ਹਾਥੀ ਹੋਵੇ। ਜਿਹੜੇ ਹਾਥੀ ਨੂੰ ਚਲਾਉਣ ਵਾਲੇ ਉਹ ਸਭ ਥੱਲੇ ਉਤਰ ਗਏ। ਬਾਬਾ ਜੀ ਛੜੀ ਅਨੁਸਾਰ ਹਾਥੀ ਨੂੰ ਚਲਾ ਰਹੇ ਹਨ, ਚੱਲ ਇੱਧਰ ਮੁੜ, ਚੱਲ ਉਧਰ ਮੁੜ। ਜਦੋਂ ਤੁਰਦਾ ਹਾਥੀ ਮਸਤੀ ਵਿੱਚ ਆ ਕੇ ਲੋਕੀ ਡਰਦੇ, ਦੌੜਦੇ ਇੱਧਰ ਉਧਰ ਵੀ ਹਾਥੀ ਸਾਨੂੰ ਮਾਰ ਨਾ ਦੇਵੇ। ਕਈ ਆਖਦੇ ਵੀ ਮੈਂ ਤਾਂ ਮਸੇ ਮਸੇ ਬਚਾ ਇਸ ਹਾਥੀ ਤੋਂ, ਇਹਨੇ ਮੈਨੂੰ ਮਾਰ ਹੀ ਦੇਣਾ ਸੀ। ਬਾਦਸ਼ਾਹ ਵੀ ਹੱਸ ਰਿਹਾ, ਲੋਕੀ ਵੀ ਵੇਖ ਕੇ ਬੜੇ ਹੈਰਾਨ ਹੋ ਰਹੇ ਹਨ ਕਿ ਹਾਥੀ ਕਿਵੇਂ ਮਸਤ ਚਾਲ ਚਾ ਰਿਹਾ। ਪਰ ਬਾਬਾ ਜੀ ਨੂੰ ਕੁਛ ਨਹੀਂ ਹੋਇਆ, ਬਾਬਾ ਜੀ ਤਕਰੀਬਨ ਇੱਕੋ ਘੁੰਮ ਕੇ ਵਾਪਸ ਆ ਗਏ। ਜਿੱਥੇ ਹਾਥੀ ਖੜਾ ਹੁੰਦਾ ਸੀ ਦਵਾਰ ਦੇ ਕਿਲੇ ਤੇ, ਕਿਲੇ ਦਾ ਦਰਬਾਰ, ਉੱਥੇ ਹਾਥੀ ਨੂੰ ਬਾਬਾ ਜੀ ਖੜਾ ਕਰਕੇ ਆਪ ਆਪਣੇ ਛੌੜੀ ਵਿਖੇ, ਆਪਣੇ ਡੇਰੇ ਵਿਖੇ ਆਏ। ਉਹਨਾਂ ਸੇਵਾਦਾਰਾਂ ਨੇ, ਨੌਕਰਾਂ ਚਾਕਰਾਂ ਨੇ ਮਸੇ ਮਸੇ ਹਾਥੀ ਨੂੰ ਬੰਨਿਆ ਤੇ ਬੰਨ ਕੇ ਟਿਕਾਣੇ ਲਾਇਆ। ਲੋਕੀ ਇਹ ਵੇਖ ਕੇ ਬੜੇ ਹੈਰਾਨ ਹੋਏ, ਜਿਹੜਾ ਮਸਤ ਹਾਥੀ ਹਰ ਇੱਕ ਨੂੰ ਮਾਰ ਦਿੰਦਾ ਪਰ ਬਾਬਾ ਜੀ ਨੂੰ ਕੁਛ ਨਹੀਂ ਆਖਿਆ। ਜਿਹੜੇ ਤਾਂ ਨਿੰਦਕ ਸਨ, ਈਰਖਾਲੂ ਸਨ, ਉਹ ਤਾਂ ਸੜ ਬਲ ਰਹੇ ਅੰਦਰੋਂ। ਜਿਹੜੇ ਗੁਰੂ ਘਰ ਦੇ ਸ਼ਰਧਾਲੂ ਪ੍ਰੇਮੀ, ਉਹਨਾਂ ਦੇ ਹਿਰਦੇ ਬਾਗੋ ਬਾਗ ਹੋ ਗਏ, ਬੜੇ ਖੁਸ਼ ਹੋਏ, ਆਨੰਦਿਤ ਹੋਏ। ਤੇ ਆਓ ਅਗਾਂਹ, ਗੁਰੂ ਘਰ ਦੇ ਨਿੰਦਕ ਗੁਰੂ ਪ੍ਰਤੀ ਕਿਵੇਂ ਨਿੰਦਾ ਕਰ ਰਹੇ ਹਨ ਤੇ ਕਿਵੇਂ ਉਹਨਾਂ ਦੀ ਜ਼ੁਬਾਨ ਬੰਦ ਹੋ ਰਹੀ ਹੈ। ਆਓ ਅਸੀਂ ਵੀ ਇਹ ਵਾਰਤਾ ਸਰਵਣ ਕਰੀਏ ਜੀ। ਸਾਰੇ ਗੁਰਮੁਖ ਜਨ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਗੱਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਆਏ ਸਭਾ ਮੈਂ ਨੰਦਨ ਸ਼੍ਰੀ ਹਰ ਰਾਏ।
ਬਾਬਾ ਰਾਮ ਰਾਏ ਜੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ, ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ, ਔਰੰਗਜ਼ੇਬ ਦੀ ਭਾਰੀ ਸਭਾ ਸੱਜੀ ਹੋਈ। ਉਹ ਸਭਾ ਵਿਖੇ ਬਾਬਾ ਜੀ ਆਪਣੀ ਪਾਲਕੀ ਤੇ ਵਿੱਚ ਅਸਵਾਰ ਹੋ ਕੇ ਆਏ ਹਨ।
ਸਨਮਾਨਤ ਨੌਰੰਗ ਤੇ बैठे मोदे उपाए।
और किसे दू हुक्म नहीं कि बादशाह दे दरबार विखे पालकी विच आउणा जा किसे सवारी विच आउणा, पर ए अधिकार है गुरु के साहबजादिया नू बाबा राम राय जी नू। बहुत सन्मान प्राप्त किया बाबा जी ने, ते इस तरह सन्मान दे सहत औरंगजेब ने बाबा जी नू अपने आसन ते बिठाया है।
जो पई जे गाडे बिच शरा हठीले।
शरा नाम मर्यादा दा है, जिवें साडी रहत मर्यादा, सिख रहत मर्यादा जो SGPC वेलो छपी है भी ओ है कि गुरसिखा ने इस मर्यादा अनुसार तुरना है। अंदरूनी अते बाहरी रहत, सख्शी अते पंथक रहत। इसे तरह हर धर्म की वक्री वक्री मर्यादा है, पर इंसान की अंदरूनी मर्यादा वो सब की बराबर है। भावे कोई हिंदू है, मुसलमान है, सिख है, जैनी है, यहूदी है, बोधी है, सबना ने एक रब का भजन करना है। ये सांझी मर्यादा है। दुनियावी मर्यादा वक्री वक्री होगी, लिबास वखरा वखरा। मुसलमान वखरा लिबास पाउंदे, सिख वखरा पाउंदे, ते उन्हां दी शरा वखरी, मर्यादा वखरी। ऐसे जड़े कट्टड़ शरा दे रहण वाले कट्टड़पंथी, बाहरो कट्टड़ पर अंदरो खाली, आखो सतनाम, ए कट्टड़पंथी नहीं। अंदरों भी पक्का नेमी होवे, अमृत वेले उठे, इशनान करे, भजन करे, ता चंगा, कट्टड़ बनती है। पर अंदरों कोई भी नहीं, अंदरों ईरखालू, दूजे प्रति झगड़ा करने वाला, दूजे का नुकसान पहुंचाने वाले, ऐसे एक काजी ए मुल्ला जेडे बाहरी तौर तो शरा दे कट्टड़ पंथी हैं।
करता बाद विशाल कुशीले।
अंदरों सुशीले नहीं, कुशीले, दो शब्द, सुशील कुशील। सुशील का भाव है चंगा सुभाव, चंगा नेचर, इहदा नेचर बड़ा चंगा है। ते बैड नेचर, भैड़े नेचर वाले बाहरी तौर ते तां बड़े शुद्ध बनते हैं। कुरान नूं पढ़न वाले, शरा विखे रहण वाले, नमाज अदा करन वाले, पर अंदरों कुचीले हन। विवाद करन वाले, झगड़े करन वाले, ऐसे एकाजी मुल्ला हन।
अनक मायने बके कुराने।
मायने दा अर्थ है मीनिंग, जिवें असी आखदे माइन, इहदा मीनिंग की है। इसे तरह फारसी विखे आखदे माइन अर्थ, कि कुरान दे अर्थ करन वाले बड़े पढ़े लिखे विद्वान, उलमा, ऐसे उलमा जिन्हां नूं कुरान जुबानी कंठ है। अजकल भी कई मुसलमाना दे बच्चे जुबानी कुरान कंठ करदे हैं। साडे कोल इक शब्द नहीं कंठ होंदा, असीं देख देख के पढ़दे हां। उन्हां नूं फारसी विखे जिहदा उचारण करना बड़ा औखा है, वो कंठ याद करदे। जिन्हां नूं जवानी कुरान कंठ है, जड़े ओदे मायने करन विखे समर्थ हन, ऐसे एक काजी मुल्ला आदिक।
दीन विखे कहलावे सियाने।
जड़े अपने धर्म विखे सियाने खवाउंदे, असी बड़े सियाने हां, असी उच्चे हां, सब दूजे दीन दूजे धर्म नीवे हन, जेड़े एही अकवाउंदे हन।
अदक समाज तिनो को होआ।
दिल्ली शहर विखे इना काजियां दा, इना मुलाणियां दा बहुता समाज वध गया। समाज भाव गिनती वध गई, बहुत ही ज्यादा गिनती इना दी हो गई है। ए गिनती विखे वध हो गए हन।
जिनो सिखाए शाह को खोआ।
जिन्हां ने शाह नू बार बार सिखाया, बादशाह नू सिखांदे रे, बादशाह इस तरह करो, इस तरह करो, ए उंगल लगांदे रे, ते बादशाह दा अपना हक खत्म हो गया। अंदरूनी ओदी आवाज खत्म होगी, ओ बादशाह उना दी आवाज अनुसार ही तुरदा है।
शुभ कर तूत करन मैं होरे,
जड़े होले हन, होरे होले हन, चंगे काम करन विखे होले, पाव चंगा काम करन नु तैयार नहीं, भैड़ा काम करदे रहंदे, दूजे दा नुकसान करना, ईरखा करनी, भैड़े काम करने, हिंदू धर्म विखे जड़े हिंदू हन उना दे धर्म ग्रंथ उना दे मंदर आदि ढाउणे, एही उना दा काम सी। ऐसे ए दूजियां दे धर्म नु विगाण वाले जड़े दीन विखे अखवांदे ता बड़े उच्चे हन, पर मन करके होले हन।
जगरन विखे से मुखी गोरे,
चंगे कर्म कम विखे राजी नहीं, चंगा कम करना पवे आलस आ जाती है, झगड़ा करन पवे ते अगरा मुखी बन जाते, आगू बन जाते हैं ऐसे कट्टरपंथी काजी मुल्ला जितने भी हैं।
महामंद मत मूर्ख मानी,
महामंद बड़े भैड़े मंद मतिए मूर्ख ते अपने आप ते बहुता अहंकार करन वाले।
शहार जावे तन हित दानी,
सतनाम इना धर्म दे आगुआ नु भी अग लगी हुई है। कवि संतोख सिंह जी थां ते बयान कर दे, ग्रस्तन ते मन वद दौ लागी, है ता बिहंगम आखण नु असीं व्याह नहीं कराउंदे, पर ग्रस्तियां तो वद इहनां नु माया दी अग लगी हुई है। धर्म दे पहरेदार अजकल असीं भी जड़े धर्म दे पहरे द्वार खवाण वाले वद लालची बन गए। इसे तरह ऐसे काजी मुल्ला जड़े हर वेले झगड़ा करन वाले बात करन वाले जिन्हां इको लालच है पैसे आई जान जड़े यही चाहते हैं देसी शाह नू अपने अनुसार तोरिए ते इस तो धन दौलत प्राप्त करिए।
सभा मजार प्रसंग चलाए,
इन्हां काजियां ने मुल्ला ने भारी सभा विखे ए प्रसंग ए गल चलाई है।
बहुर गुरु कहो नाम अलाए,
ते हुण गुरु घर दी निंदा करन लगे। धन धन गुरु नानक महाराज जिन्हां तो ए सिख पंथ खालसा पंथ प्रफुल्लित होया, शुरू होया, आरंभ होया, सिख पंथ दे बानी गुरु नानक पातशाह दी ए निंदा करन लगे हन।
श्री नानक बड़ पाए तुम्हारे,
एक ने आखिया बड़े विद्वान बन दे, आखन लगे बाबा जी तुहाडे पहले गुरु गुरु नानक देव जी ओ बहुत वड्डे गुरु मन्ने जांदे हन, तुसी आखरे साडे ओ परमेश्वर हन, ओ आप निरंकार हन।
देख फकीरी फिरे बिचारे,
ओ ता बिचारे हन, फकीरी भेख विखे तुरदे रे, घूमदे रे, प्रचार करदे रे, उदासियां कीतियां फकीरी भेख विखे। साडे कोल देखो बादशाही है, तन दौलत है, पर उना नु की पता कच्चे पिल्लिया नु, गरीबी गदा हमारी, गरीबी ए शस्त्र है, गदा आपते शस्त्र, ते अंदरूनी शस्त्र है, सदाचार शस्त्र है गरीबी, भाव निम्रता। गुरु घर गरीबी नहीं, इथे निम्रता है। तन दौलत बहुती है, पर बहुती फिर भी आके गुरु के सिर निम्रता विखे रहिंदे। ऐसी निम्रता साडा शस्त्र है, उन्हां नूं की पता कि गुरु नानक पातशाह निम्रता दे धारणी हन, फकीरी लिबास विखे रहिंदे हन, थां थां जाके प्रचार करन वाले हन, ते ओ एही आखदे हन बाबा जी तुहाडे वड्डे सतगुर तां गरीबी विखे रहण वाले सन।
नयो आप मार्ग उपराजा,
उन्हां ने अपना नवा पंथ ही चला लिया। गुरु कलगीधर पातशाह दसम ग्रंथ साहिब विखे बयान कर दे कि पहले जितने जितने अवतार पैगंबर आए, जिन जिन तनक सिद्ध को पाई तिन तिन अपनो राहो चलाई। जड़ा थोड़ा स्याणा बन गया, जे को होत भयो जग स्याणा, मैं स्याणा बन गया, अपना वखरा राह चला लिया। पर गुरु नानक पातशाह जी ने अपना राह नहीं चलाया, वो चलाया परमात्मा का राह अगां तोरिया। दोवां तो शुद्ध बंदे कढे, मुसलमाना विचों असे हिंदुआ विचों शुद्ध बंदे बाहर कढ ले बन गए सिख, सिक्ख्या लैण वाले सिख बन गए। सिखी सिख्या गुर विचार, वो शुद्ध वो खालसा बने। वखरा राह नहीं चलाया, पर इन्हों की पता सतगुरु ने वखरा राह चलाया, वखरा भी बन गया। जेडे कट्टरपंथी हो गए वखरे हो गए हिंदू मुसलमान, जेडे एक अकाल की पूजा करने वाले गुरु के प्यारे गुरसिख संत महात्मा वो सब ते न्यारे हो गए। ऐसे संत महात्मा गुरु नानक पातशाह रूप वो सब तो न्यारे हैं जिन्होंने अपना नवा पंथ नवा मार्ग चलाया है।
मैं हिंदू न तुर्क समाजा,
ना वो हिंदू हैं ना वो तुर्कां दा समाज हैं, ना मुसलमान विखे रलदे हैं ना हिंदुआ विखे रलदे। भाव मुसलमान पत्थर की पूजा करते, पत्थर की पूजा भी नहीं करते, मूर्त पूज नहीं बुत पूज नहीं। ते हिंदू असी असी तो अपना वखरा लिबास पाया, कुरान आदि पढ़ते हाँ, पर नहीं वो साडे तो वखरे हैं, ना नमाज अदा करते ना कुरान पढ़ते ना होर कम करते हैं।
पैगंबर बढ़ पाए हमारे,
साडे वड्डे पैगंबर हजरत मुहम्मद होए जिन्होंने ए रीत चलाई सी भाई नमाज अदा करो। पर नमाज अदा करन दा भाव गुरु नानक पातशाह ने सच दसिया, पहला सच हलाल, दुए तीजी खैर खुदाए, चौथी नीयत रास मन, पंजवी सिव सनाए। ए नमाज है असली नमाज, ए है गुरु नानक पातशाह ने ए नमाज तोरी। ओ आखन लगा भी बाबा जी साडे वड्डे पैगंबर, पैगंबर का अर्थ जिवें असीं गुरु आखदे आ उह पैगंबर आखदे, पैगाम नूं लै के आण वाला पैगंबर, पैगाम अंबर, अंबर आसमान तो तुरदरगाह तो जिहड़ा पैगाम लैके आवे, परमात्मा अल्लाह की आवाज लैके आवे वह पैगंबर। साडे वड्डे पैगंबर हजरत मुहम्मद जी ने इस तरह उचारण किया है,
जिनके सम सर जगत न सारे,
जिन्हां दे बराबर जगत विखे कोई भी नहीं, ना होया ना होवेगा वो आखदे हन, अजकल भी आखदे साडे पैगंबर वर्गा कोई भी नहीं, जो आख्या उन्होंने वो सत ही सत है। सत आकाश आखे सत आकाश हन, पताल सत आखे सत ही हन, इससे निश्चय कर दे। पर गुरु नानक पातशाह ने आख्या नहीं, पाताला पाताल लख आगासा आगास, लखां ही हैं बेगिणत हैं गिणती नहीं, पर ए नहीं मनते, ये अपने आप से अड़े हुए हैं। ये आखते भी जो साडे मुहम्मद ने आख्या है साडे पैगंबर ने आख्या है ओ सत है सत है सत ही रवेगा।
मिलन खुदाए रा शुभ कयो,
उन्होंने आख्या भी खुदा नु इस तरह मिलना है, तुसी नमाज नमाज अदा करो अपने पंथ नु वधाओ, बस तुहाडा यही काम है, यही एक सौखा रस्ता है परमात्मा नु मिलन दा, रब नू अल्लाह नू मिलन दा।
जले कहे मैं तिनू लयो,
जिना जिना ने उस मार्ग नू अपनाया है, जेड़े जेड़े मुसलमान उस अनुसार तुरदे हन उन्हां नू सचखंड भाव जन्नत दी प्राप्ति हुई है, ओ सर्ग विखे पहुंच गए हन।
जिस सो मिल मन होए बिकारी,
तुहाडे तां गुरु नानक पातशाह ने वखरी रीति तोरी है, राग अलापने शुरू करते। राग अलापन नाल बंदा मुक्त नहीं हुंदा, ਸਵਰਗ ਵਿਖੇ ਨਹੀਂ ਜਾਂਦਾ, ਤੁਹਾਡੇ ਗੁਰੂ ਨਾਨਕ ਪਾਤਸ਼ਾਹ ਨੇ ਨਵਾਂ ਰਾਹ ਤੋਰਿਆ ਹੈ, ਉਹ ਰਾਹ ਕਿਹੜਾ ਹੈ ਇਹ ਵੀ ਬਿਆਨ ਕਰਦੇ ਹਨ।
ਸੋ ਸ਼੍ਰੀ ਨਾਨਕ ਰੀਤ ਬਿਥਾਰੀ,
ਉਹ ਰੀਤ ਗੁਰੂ ਨਾਨਕ ਪਾਤਸ਼ਾਹ ਨੇ ਤੋਰੀ ਹੈ ਕਿ ਰਾਗ, ਸ਼੍ਰੀ ਰਾਗ, ਮਾਜ ਰਾਗ, ਗੌੜੀ ਰਾਗ, ਆਸਾ ਰਾਗ, ਗੁਜਰੀ ਰਾਗ, 31 ਰਾਗ ਗੁਰੂ ਗ੍ਰੰਥ ਸਾਹਿਬ ਵਿਖੇ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਰਾਗਾ ਵਿਖੇ ਤੋਰੀ। ਜਿਹੜੇ ਇਹ ਮੁਸਲਮਾਨ ਰਾਗ ਦਾ ਵਿਰੋਧ ਕਰਦੇ ਸਨ, ਅੱਜ ਕੱਲ ਸਭ ਤੋਂ ਜ਼ਿਆਦਾ ਵਿਦਿਆ ਇਹਨਾਂ ਵਿਖੇ ਹੈ, ਰਾਗਾ ਦੀ ਵਿਦਿਆ ਇਹਨਾਂ ਵਿਖੇ ਜ਼ਿਆਦਾ ਹੈ। ਜਿਹੜੇ ਵਿਰੋਧੀ ਸਨ, ਸਭ ਤੋਂ ਜ਼ਿਆਦਾ ਵਿਦਿਆ ਇਹਨਾਂ ਵਿਖੇ ਆ ਗਈ। ਸਭ ਤੋਂ ਪਹਿਲੇ ਮਰਦਾਨਾ ਰਬਾਬੀ ਜੀ ਮੁਸਲਮਾਨ ਸਨ, ਗੁਰੂ ਨਾਨਕ ਪਾਤਸ਼ਾਹ ਨਾਲ ਤੋਰਿਆ, ਚੱਲ ਮਰਦਾਨਿਆ ਨਾਲ ਤੁਰ, ਨਾਲ ਬਣਾਇਆ ਆਪਣਾ ਦੋਸਤ ਤੇ ਬਣਾਇਆ ਮੁਸਲਮਾਨ, ਸ੍ਰੇਸ਼ਟ ਰਾਗੀ ਬਣਾਇਆ, ਰਬਾਬੀ ਬਣਿਆ ਮਰਦਾਨਾ। ਪਰ ਇਹ ਨਹੀਂ ਮੰਨਦੇ, ਇਹ ਆਖਣ ਲੱਗੇ ਨਹੀਂ ਸਾਡੇ ਧਰਮ ਵਿਖੇ ਰਾਗ ਨਹੀਂ, ਤੁਹਾਡੇ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਵੱਖਰਾ ਧਰਮ ਚਲਾ ਲਿਆ, ਵੱਖਰੀ ਰੀਤੀ ਚਲਾ ਲਈ, ਤੇ ਤੁਹਾਡੇ ਗੁਰੂ ਨਾਨਕ ਪਾਤਸ਼ਾਹ ਤਾਂ ਆਪਣੀ ਬਾਣੀ ਰਾਗਾਂ ਵਿਖੇ ਅਲਾਪ ਕਰਦੇ ਹਨ।
ਗਾਵੇ ਰਾਗ ਬਜਾਵੇ ਤਾਲ,
ਤਾਲ ਬਜਾਉਂਦੇ ਹਨ, ਤਾਨਪੁਰਾ, ਰਬਾਬ, ਅਨੇਕਾ ਤਾਲ, ਅੱਜ ਕੱਲ ਤਾਂ ਦੋ ਹੀ ਰਹਿ ਗਏ, ਜੋੜੀ ਤਾਂ ਹਾਰਮੋਨੀਅਮ, ਪਰ ਪਹਿਲਾਂ ਬੜੇ ਤਾਲ। ਅੱਜ ਕੱਲ ਵੀ ਕਈ ਪੁਰਾਤਨ ਗੁਰਸਿੱਖ ਉਹਨਾਂ ਨੂੰ ਸਾਂਭ ਕੇ ਰੱਖਦੇ, ਉਹ ਵਿਦਿਆ ਨੂੰ ਅਗਾਂਹ ਪ੍ਰਚਾਰ ਕਰ ਰਹੇ ਹਨ। ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਗ ਵਿਦਿਆ ਅਲਾਪਤ ਕੀਤੀ, ਸ਼ੁਰੂ ਕੀਤੀ, ਅਗਾਂਹ ਤੋਰੀ, ਤੇ ਤਾਲ ਵਜਾ ਵਜਾ ਕੇ ਮਹਾਰਾਜ ਗੁਰਬਾਣੀ ਦਾ ਜੋ ਇਲਹਾਮ ਹੁੰਦਾ ਹੈ ਉਸ ਨੂੰ ਗਾਉਂਦੇ ਹਨ।
ਬਹੁਰ ਕਹੇ ਅਮ ਪਿਸਤ ਸਿਧਾਏ,
ਫਿਰ ਆਖਦੇ ਅਸੀਂ ਸਵਰਗ ਨੂੰ ਜਾਵਾਂਗੇ। ਗੁਰੂ ਨਾਨਕ ਪਾਤਸ਼ਾਹ ਰਾਗ ਅਲਾਪਤ ਕਰਕੇ ਵੀ, ਤਬਲੇ ਆਦਿਕ ਵਜਾ ਕੇ ਵੀ, ਰਬਾਬ ਲੈ ਕੇ ਵੀ ਆਖਦੇ ਸੀ ਸਵਰਗ ਨੂੰ ਜਾਵਾਂਗੇ। ਇਹ ਨਹੀਂ ਹੋ ਸਕਦਾ, ਐਸਾ ਰਾਗ ਅਲਾਪਣ ਵਾਲਾ ਸਵਰਗ ਨੂੰ ਨਹੀਂ ਜਾ ਸਕਦਾ।
ਪੱਕੇ ਕੁਫਰ ਕੁਛ ਲੱਖਿਓ ਨਾ ਜਾਏ,
ਉਹ ਤਾਂ ਕੁਫਰ ਹਨ, ਕੁਝ ਹੋਰ ਹੀ ਬਕਦੇ ਹਨ, ਅਸੀਂ ਨਹੀਂ ਜਾਣਦੇ ਵੀ ਉਹ ਕੀ ਆਖਦੇ ਹਨ, ਅਸੀਂ ਉਹਨਾਂ ਬਾਰੇ ਕੁਝ ਨਹੀਂ ਜਾਣਦੇ।
ਸਭ ਹਿੰਦੂਆਂ ਕੈ ਰੀਤ ਨਾਨੀ ਕੀ,
ਤੇ ਹੋਰ ਦੂਜੀ ਗੱਲ ਸੁਣੋ, ਜਿਹੜੇ ਸਭ ਹਿੰਦੂ ਹਨ ਇਹਨਾਂ ਦੀ ਮਰਿਆਦਾ ਚੰਗੀ ਨਹੀਂ, ਰੀਤੀ ਚੰਗੀ ਨਹੀਂ, ਇਹ ਹਿੰਦੂ ਕੀ ਕਰਦੇ ਹਨ।
ਪੂਜੈ ਬੁੱਤਨ ਪਾਵਨਾ ਜੀ ਕੀ,
ਜੀ ਕੀ, ਆਪਣਾ ਜੀ ਲਗਾ ਕੇ ਬੁੱਤਾਂ ਨੂੰ ਪੂਜਦੇ ਹਨ, ਮੂਰਤੀ ਪੂਜਾ ਕਰਦੇ, ਪੱਥਰ ਦੀ ਪੂਜਾ ਕਰਦੇ। ਠੀਕ ਹੈ, ਇਹ ਪੂਜਾ ਬੁਰੀ ਹੈ, ਮਾੜੀ ਹੈ, ਚੰਗੀ ਨਹੀਂ, ਪਰ ਜਿਹੜੇ ਪੂਜਦੇ ਕੁਛ ਤਾਂ ਕਰਦੇ। ਆਪਣੇ ਆਪ ਕਿ ਅਸੀਂ ਦ੍ਰਿੜ ਰਹੀਏ, ਸਿੱਖਾਂ ਨੂੰ ਮਰਿਆਦਾ ਨਹੀਂ, ਹੁਕਮ ਨਹੀਂ ਪੂਜਣ ਦੇ, ਪੂਜਣਾ ਹੈ ਕੇਵਲ ਸ਼ਬਦ ਦੀ ਪੂਜਾ, ਦੀਦਾਰ ਖਾਲਸੇ ਦਾ, ਖਾਲਸੇ ਦਾ ਦੀਦਾਰ ਕਰਨਾ, ਸ਼ਬਦ ਦੀ ਪੂਜਾ ਕਰਨੀ, ਇਹ ਸਿੱਖਾਂ ਦੀ ਮਰਿਆਦਾ ਹੈ। ਪਰ ਜਿਹੜੇ ਪੂਜਦੇ ਜਿੱਥੇ ਲੱਗੇ ਉੱਥੇ ਲੱਗੇ ਰਹਿਣ ਦੋ, ਤੋੜੋ ਤਾਂ ਕਿਸੇ ਨੂੰ ਨਾ, ਹਾਂ ਆਖੋ ਭਾਈ ਇਸ ਤੋਂ ਥੋੜਾ ਹੋਰ ਗੰਭੀਰ ਜਾ, ਮੂਰਤੀ ਅੰਦਰ ਤੇਰੀ ਸ਼ਰਧਾ ਹੈ, ਪਰ ਜਿਹਦੀ ਮੂਰਤੀ ਹੈ ਰਾਮ ਦੀ ਮੂਰਤੀ, ਪਰਮਾਤਮਾ ਦੀ ਮੂਰਤੀ, ਉਹਦਾ ਭਜਨ ਕਰ, ਉਹਨੂੰ ਅਗਾਂਹ ਹੋਰ ਜੋੜੀਏ, ਤੋੜੀਏ ਨਾ ਉਸ ਮੂਰਤੀ ਤੋਂ, ਉਹਦੀ ਸ਼ਰਧਾ ਨੂੰ ਪ੍ਰਪੱਕ ਕਰੀਏ। ਭਾਈ ਪੱਥਰ ਵਿਖੇ ਪਰਮੇਸ਼ਰ ਨਾਹੀ, ਕਸ਼ਪਾਹਨ ਮੈਂ ਪਰਮੇਸ਼ਰ ਨਾਹੀ, ਪਰਮੇਸ਼ਰ ਤੇਰੇ ਅੰਦਰ ਹੈ, ਆਪਣੇ ਅੰਦਰ ਖੋਜ ਬੰਦੇ, ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ। ਬੰਦਿਆ ਆਪਣੇ ਅੰਦਰ ਰੱਬ ਨੂੰ ਖੋਜ, ਪਰ ਨਹੀਂ ਜਾਣਦੇ ਉਹ ਕਾਜੀ ਮੁੱਲਾ ਆਖਣ ਲੱਗੇ ਕਿ ਬਾਬਾ ਜੀ ਇਹ ਜਿਹੜੇ ਹਿੰਦੂ ਹਨ ਇਹਨਾਂ ਦੀ ਮਰਿਆਦਾ ਹੀ ਵੱਖਰੀ ਹੈ, ਇਹ ਤਾਂ ਮੂਰਤੀ ਪੂਜਾ ਕਰਦੇ ਹਨ, ਪੱਥਰ ਨੂੰ ਪੂਜਦੇ ਹਨ।
ਦੋਜਕ ਪਰੇ ਰਾਹ ਅਸ ਗਏ
ਅਸਾਂ ਨੇ ਤਾਂ ਇਹ ਜਾਣ ਲਿਆ ਵੀ ਇਹਨਾਂ ਨੇ ਇੱਕ ਰਾਹ ਫੜ ਲਿਆ, ਉਹ ਰਾਹ ਫੜਿਆ ਨਰਕਾਂ ਦਾ ਰਾਹ। ਇਹ ਨਰਕਾਂ ਵਿਖੇ ਜਾਣਗੇ, ਦੋਜਕ ਵਿਖੇ ਜਾਣਗੇ, ਇਹ ਪਿਸ ਸਵਰਗ ਨਹੀਂ ਜਾਣਗੇ।
ਮੈਂ ਕਿਨੂੰ ਖੁਦਾ ਏ ਮਗ ਲਿਓ,
ਕਿਸੇ ਨੇ ਵੀ ਖੁਦਾ ਦਾ ਰਸਤਾ ਨਹੀਂ ਫੜਿਆ। ਖੁਦਾ ਦਾ ਰਸਤਾ ਕੀ ਹੈ ਉਹ ਅਸੀਂ ਜਾਣਦੇ ਆ, ਖੁਦਾ ਕਿਵੇਂ ਮਿਲਦਾ ਹੈ। ਇਹ ਆਪਣੇ ਆਪ ਤੇ ਬਹੁਤ ਅਹੰਕਾਰ ਕਰਨ ਵਾਲੇ ਕਾਜੀ ਮੁੱਲਾ ਇਸ ਤਰ੍ਹਾਂ ਆਖ ਰਹੇ ਹਨ।
ਸੁਨ ਸ਼੍ਰੀ ਸਤਿਗੁਰ ਸੁਤ ਨੇ ਕਹਿਓ,
ਬਾਬਾ ਜੀ ਨੇ ਸਭ ਕੁਝ ਸੁਣਿਆ ਤੇ ਸੁਣ ਕੇ ਬਾਬਾ ਰਾਮ ਰਾਏ ਜੀ ਆਖਣ ਲੱਗੇ ਹਨ।
ਸ਼੍ਰੀ ਨਾਨਕ ਕਿਨ ਤੇਜ ਨਾ ਸਹਿਓ,
ਉਹ ਭਰਾਵਾ ਸੁਣ, ਗੁਰੂ ਨਾਨਕ ਪਾਤਸ਼ਾਹ ਦਾ ਤੇਜ, ਉਹਨਾਂ ਦਾ ਪ੍ਰਕਾਸ਼, ਉਹਨਾਂ ਦਾ ਜਾਲੋ ਜਲਾਲ ਕਿਸੇ ਨੇ ਸਹਿਆ ਨਹੀਂ। ਇਤਨਾ ਪ੍ਰਕਾਸ਼ ਕੇਵਲ ਸਰੀਰ ਦਾ ਨਹੀਂ ਹੁੰਦਾ, ਪ੍ਰਕਾਸ਼ ਰੂਹਾਨੀ ਜੋਤ ਦਾ ਹੈ। ਗੁਰੂ ਨਾਨਕ ਪਾਤਸ਼ਾਹ ਜੋਤ ਰੂਪ ਹਨ, ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ ਕਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਤਾਰ, ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮ ਮਹਿ ਦੀਓ ਗੁਰ ਰਾਮਦਾਸ ਦਰਸ ਪਰਸ, ਕਹਿ ਮਥੁਰਾ ਅੰਮ੍ਰਿਤ ਮੈਣ ਮੂਰਤ ਪੰਚ ਪਰਮਾਣ ਪੁਰਖ, ਗੁਰ ਅਰਜੁਨ ਪਿੱਖੋ ਨੈਣ। ਉਹ ਜੋਤ ਰੂਪ ਹਨ, ਸਰੀਰ ਭਾਵੇਂ ਵੱਖਰੇ ਵੱਖਰੇ ਹੋਏ ਪਰ ਆਪ ਨਾਰਾਇਣ ਕਲਾ ਤਾਰ, ਜਗ ਮਹਿ ਪਰਵਰਿਓ ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਉਸ ਰੱਬੀ ਜੋਤ ਇਸ ਜਗ ਮੰਡਲ ਵਿਖੇ ਆਈ, ਭਾਵੇਂ ਆਖਣ ਕਰਕੇ ਗੁਰੂ ਨਾਨਕ ਪਾਤਸ਼ਾਹ ਮਨੁੱਖਾ ਸਰੀਰ ਧਾਰ ਕੇ ਆਏ, ਗੁਰਮੁਖ ਕਲ ਵਿਚ ਪ੍ਰਗਟ ਹੋਆ, ਪਰ ਉਹ ਆਪ ਪਰਮੇਸ਼ਰ ਹਨ ਜਿਨ੍ਹਾਂ ਦੀ ਜੋਤ ਜਗਮਗ ਕਰਦੀ ਸੀ, ਪਰ ਉਸ ਜੋਤ ਨੂੰ ਕੋਈ ਵੇਖ ਨਹੀਂ ਸਕਦਾ। ਐਸਾ ਪ੍ਰਕਾਸ਼ ਗੁਰੂ ਨਾਨਕ ਪਾਤਸ਼ਾਹ ਦਾ ਸੀ।
ਬਾਦ ਵਿਖੇ ਅਰ ਅਜਮਤ ਮਾਏ,
ਜਿਹੜੇ ਤਾਂ ਗੁਰੂ ਨਾਨਕ ਪਾਤਸ਼ਾਹ ਨਾਲ ਵਿਵਾਦ ਕਰਨ ਆਏ, ਗੱਲਬਾਤ ਕਰਨ ਆਏ, ਝਗੜਾ ਕਰਨ ਆਏ, ਜਾਂ ਜਿਹੜੇ ਹੋਰ ਵਿਖਾਦ ਕਰਨ ਵਾਲੇ ਅਡੰਬਰ ਕਰਨ ਵਾਲੇ ਝਗੜਾਲੂ ਸਨ।
ਸੰਸਾਰ ਤਾਂ ਕੀ ਨਸਨਾਏ,
ਗੁਰੂ ਨਾਨਕ ਪਾਤਸ਼ਾਹ ਦੀ ਬਰਾਬਰੀ ਕੋਈ ਨਹੀਂ ਕਰ ਸਕਿਆ, ਨਾ ਕੋਈ ਕਰ ਸਕਿਆ ਹੈ, ਨਾ ਅਗਾਂਹ ਕੋਈ ਕਰੇਗਾ। ਭਾਵੇਂ ਅਨੇਕਾਂ ਕਾਜੀ ਆਏ, ਮੁੱਲਾ ਆਏ, ਪੰਡਿਤ ਆਏ, ਪਰ ਸਾਰੇ ਅਹੰਕਾਰੀ ਆਏ। ਨਿਮਰਤਾ ਵਾਲਾ ਜਿਹੜਾ ਆਇਆ ਵਿਵਾਦ ਨਹੀਂ ਕਰਦਾ, ਨਿਮਰਤਾ ਵਾਲਾ ਚੁੱਕੇ ਰਹਿੰਦਾ, ਵਿਵਾਦ ਕਰਨ ਵਾਲਾ ਉੱਤੇ ਹੋ ਕੇ ਖੜਾ ਰਹਿੰਦਾ। ਜਿਵੇਂ ਕੋਈ ਦਰਖਤ ਹੈ, ਜਿਹੜਾ ਦਰਖਤ ਅਹੰਕਾਰੀ ਹੈ ਉਹਦੀ ਟਾਹਣੀਆਂ ਉਤਾਹ ਹੁੰਦੀਆਂ, ਉਹਦੇ ਫਲ ਤੇ ਫੁੱਲ ਬਕ ਬੱਕੇ, ਕੰਮ ਨਾ ਆਵੇ ਪੱਤ। ਪਰ ਜਿਹੜਾ ਦਰਖਤ ਫਲ ਨਾਲ ਫੁੱਲਾਂ ਨਾਲ ਭਰਪੂਰ ਹੈ, ਰਸ ਭਰਿਆ ਹੋਇਆ, ਉਹ ਚੁੱਕ ਜਾਂਦਾ, ਵਿਵਾਦ ਕਰਦਾ ਹੀ ਨਹੀਂ। ਐਸੇ ਜਿਹੜੇ ਨਿਮਰਤਾ ਵਾਲੇ ਰੱਬ ਦੇ ਪਿਆਰੇ ਦਰਵੇਸ਼ ਵਕੀਲ, ਉਹ ਝਗੜਾ ਕਰਨ ਵਾਲੇ ਨਹੀਂ, ਉਹ ਤਾਂ ਝੁਕੇ ਰਹੇ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ। ਜਿਹੜੇ ਅਹੰਕਾਰੀ ਸਨ, ਜੋ ਅੜਿਆ ਸੋ ਝੜ ਗਿਆ, ਇੱਥੇ ਤਾਂ ਝੜ ਹੀ ਗਿਆ। ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਜਿਹੜਾ ਕੋਈ ਆਇਆ, ਵਿਵਾਦ ਕਰਨ ਆਇਆ, ਝਗੜਾ ਕਰਨ ਆਇਆ, ਸਭ ਨੀਵਾਂ ਹੋ ਕੇ ਗਿਆ ਹੈ।
ਗੋਰਖ ਆਦ ਪੀਰ ਮੁਲਤਾਨ,
ਗੋਰਖ ਕਿਤਨਾ ਸ਼ਕਤੀਵਾਨ, ਉਹ ਸਿੱਧ ਐਸੇ ਆਏ ਮਛਿੰਦਰ ਨਾਥ ਵਰਗੇ, ਅਨੇਕਾਂ ਪੀਰ ਆਏ, ਅਨੇਕਾਂ ਸਿੱਧ ਆਏ, ਜਿਨ੍ਹਾਂ ਕੋਲ ਰਿਧੀਆਂ ਸਿੱਧੀਆਂ ਬਹੁਤੀਆਂ ਜਾਦੀਆਂ, ਪਰ ਸਤਿਗੁਰ ਕੋਲ ਇੱਕ ਸੀ, ਨਾਮ ਦੀ ਕਰਾਮਾਤ, ਆਖੋ ਸਤਨਾਮ। ਸਿੱਧ ਗੋਸ਼ਟ ਵਿਖੇ ਸਾਰੀ ਬਾਣੀ ਪੜ੍ਹ ਲੈਣਾ, ਸਭ ਅਧਿਆਤਮਿਕ ਵਿਚਾਰ ਹੈ, ਰੂਹਾਨੀਆਂ ਗੱਲਾਂ ਹਨ। ਸਤਿਗੁਰ ਪਾਤਸ਼ਾਹ ਨੇ ਇਹੀ ਆਖਿਆ, ਭਾਈ ਸਾਡਾ ਗੁਰੂ ਸ਼ਬਦ ਗੁਰੂ ਹੈ, ਅਸੀਂ ਚੇਲੇ ਆ ਸੁਰਤੀ ਕਰਕੇ। ਐਸੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਦੀ ਕਲਾ ਦੁਆਰਾ ਕਰਾਮਾ ਦੁਆਰਾ ਸਭ ਨੂੰ ਜਿੱਤਿਆ ਹੈ।
ਕੌਣ ਕੌਣ ਕੋ ਗਿਨਬੋ ਕਰੀਏ।
ਇਹ ਵਿਦਵਾਨ ਜੀ, ਇਹ ਸਿਆਣਿਓ, ਕਿੰਨਾ ਕਿੰਨਾ ਦੀ ਗਿਣਤੀ ਗਿਣੀਏ? ਗਿਣਤੀ ਗਿਣੀ ਨਹੀਂ ਜਾਂਦੀ। ਸਤਿਗੁਰ ਪਾਤਸ਼ਾਹ ਜਿੱਥੇ ਜਿੱਥੇ ਗਏ ਉਥੇ ਉਥੇ ਅਨੇਕਾਂ ਝਗੜੇ ਕਰਨ ਵਾਲੇ ਆਏ, ਪਰ ਮਹਾਰਾਜ ਜੀ ਨੇ ਸਭ ਨੂੰ ਨਿਰ ਉੱਤਰ ਕੀਤਾ। ਜਿਹੜਾ ਕੋਈ ਪ੍ਰਸ਼ਨ ਲੈ ਕੇ ਆਇਆ ਉਹਦਾ ਉੱਤਰ ਸਪਸ਼ਟ ਦਿੱਤਾ। ਜਿਹੜਾ ਅਹੰਕਾਰੀ ਆਇਆ ਕਿ ਮੈਂ ਨਾ ਮਾਨੋ, ਤੇ ਉਹ ਵੀ ਨੀਵਾਂ ਹੋ ਕੇ ਗਿਆ, ਉਹ ਝੜ ਹੀ ਗਿਆ। ਐਸੇ ਗੁਰੂ ਨਾਨਕ ਪਾਤਸ਼ਾਹ ਨਾਲ
ਸਭ ਕੋ ਵਿਜੇ ਕੀਨ ਫੇਰ ਐਸੇ।
ਸਤਿਗੁਰ ਪਾਤਸ਼ਾਹ ਨੇ ਹਰ ਥਾਂ ਫੇਰ ਕੇ ਉਦਾਸੀਆਂ ਕਰਕੇ ਹਰ ਇੱਕ ਤੇ ਫਤਿਹ ਪ੍ਰਾਪਤ ਕੀਤੀ ਹੈ, ਹਰ ਇੱਕ ਨੂੰ ਜਿੱਤਿਆ ਹੈ, ਆਪਣੀ ਵਿਜੈ ਪ੍ਰਾਪਤ ਕੀਤੀ ਹੈ।
ਸੂਰਜ ਹਤੇ ਤਿਮਰ ਕੋ ਜੈਸੇ।
ਜੇ ਇਹ ਚਾਹਵੇ ਹਨੇਰਾ ਕਿ ਮੈਂ ਸੂਰਜ ਨੂੰ ਮਾਰ ਦਵਾਂ, ਨਹੀਂ। ਹਨੇਰਾ ਕੀ ਹੈ? ਅੰਧਕਾਰ। ਅੰਧਕਾਰ ਆਪਣੇ ਆਪ ਤੇ ਹੈਂਕੜ ਕਰਨ ਲੱਗਾ ਕਿ ਅੱਜ ਤਾਂ ਸੂਰਜ ਨੂੰ ਮਾਰ ਹੀ ਦੇਣਾ, ਪਰ ਨਹੀਂ। ਜਦੋਂ ਸੂਰਜ ਚੜਦਾ ਹੈ, ਜਿਉਂ ਕਦ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ, ਆਪੇ ਹਨੇਰ ਖਤਮ ਹੋ ਜਾਂਦਾ, ਸਾਹਮਣੇ ਰਹਿੰਦਾ ਹੀ ਨਹੀਂ। ਇਸ ਤਰ੍ਹਾਂ ਜੇ ਹਨੇਰਾ ਚਾਹਵੇ ਕਿ ਮੈਂ ਸੂਰਜ ਨੂੰ ਮਾਰ ਦਵਾਂ, ਨਹੀਂ। ਸੂਰਜ ਚੜਦੇ ਸਾਰ ਹਨੇਰਾ ਆਪੇ ਖਤਮ ਹੋ ਜਾਂਦਾ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜਦੋਂ ਆਪ ਸਰੀਰ ਧਾਰ ਕੇ ਇਸ ਸੰਸਾਰ ਵਿਖੇ ਆਏ, ਅਨੇਕਾਂ ਟਿਮਟਿਮਾਉਂਦੇ ਤਾਰੇ, ਦੰਭੀ ਗੁਰੂ, ਕੱਚੇ ਪਿੱਲੇ ਗੁਰੂ ਆਪੇ ਦੱਬ ਗਏ ਹਨ।
ਜਿਮ ਸੂਰਜ ਕੋ ਪਾਏ ਪ੍ਰਕਾਸ਼।
ਜਿਵੇਂ ਸੂਰਜ ਦਾ ਪ੍ਰਕਾਸ਼ ਜਦੋਂ ਹਰ ਥਾਂ ਹੁੰਦਾ ਹੈ,
ਵਿਖੇ ਬਿਲੋਚਨ ਲੈ ਸੁਖ ਰਾਸ,
ਉਸ ਪ੍ਰਕਾਸ਼ ਸਦਕਾ ਅੱਖਾਂ ਵੇਖਦੀਆਂ ਹਨ। ਅੱਖਾਂ ਵੀ ਨਹੀਂ ਵੇਖ ਸਕਦੀਆਂ ਬਿਨਾਂ ਸੂਰਜ ਦੇ ਪ੍ਰਕਾਸ਼ ਤੋਂ। ਮੱਸਿਆ ਦੀ ਰਾਤ ਉਪ ਹਨੇਰਾ ਹੋਵੇ, ਕਮਰਾ ਬਿਲਕੁਲ ਬੰਦ, ਇੱਕ ਬੰਦਾ ਬਾਹਰ ਜਾਣਾ ਚਾਹਵੇ, ਕੋਈ ਰੋਸ਼ਨੀ ਨਾ, ਕੋਈ ਲਾਈਟ ਨਹੀਂ, ਕੋਈ ਦੀਵਾ ਨਹੀਂ, ਕੋਈ ਮੋਮਬੱਤੀ ਨਹੀਂ, ਕੋਈ ਪ੍ਰਕਾਸ਼ ਨਹੀਂ, ਕਿਵੇਂ ਵੇਖੇਗਾ? ਅੱਖਾਂ ਉਹਦੀਆਂ ਖੁੱਲੀਆਂ ਪਰ ਪ੍ਰਕਾਸ਼ ਨਹੀਂ। ਉਹ ਪ੍ਰਕਾਸ਼ ਭਾਵੇਂ ਉਹਦੀ ਅੰਦਰੋਂ ਆਤਮਾ ਦਾ ਹੈ, ਪਰ ਬਾਹਰ ਪ੍ਰਕਾਸ਼ ਨਹੀਂ। ਉਹ ਬਾਹਰ ਜਾ ਨਹੀਂ ਸਕਦਾ। ਸੂਰਜ ਦਾ ਪ੍ਰਕਾਸ਼ ਇਹ ਪ੍ਰਾਪਤ ਕਰਕੇ ਅੱਖਾਂ ਵੇਖਦੀਆਂ, ਇਸੇ ਤਰ੍ਹਾਂ ਗੁਰੂ ਦਾ ਪ੍ਰਕਾਸ਼ ਸਦਕਾ ਅੰਦਰਲੀ ਆਤਮਾ ਜਾਗਦੀ ਹੈ। ਆਖੋ ਸਤਨਾਮ। ਇਹਦਾ ਭਾਵ ਇਹੀ ਹੈ। ਅਸੀਂ ਆਖਦੇ ਵੀ ਅਸੀਂ ਤਾਂ ਬ੍ਰਹਮ ਗਿਆਨੀ ਬਣ ਗਏ, ਅਸੀਂ ਆਪ ਮਨ ਕਰਕੇ ਸੱਚੇ ਹਾਂ, ਪਰ ਨਹੀਂ। ਗੁਰੂ ਤੋਂ ਅੰਮ੍ਰਿਤ ਦੀ ਦਾਤ ਲੈਣੀ ਪਵੇਗੀ ਤਾਂ ਅੰਦਰਲਾ ਪ੍ਰਕਾਸ਼ ਪ੍ਰਫੁੱਲਿਤ ਹੋਵੇਗਾ, ਜਾਗੇਗਾ। ਬਿਨਾਂ ਗੁਰੂ ਤੋਂ ਕੁਛ ਨਹੀਂ ਬਣਨਾ। ਇਹ ਬਾਬਾ ਜੀ ਨੇ ਆਖਿਆ ਵੀ ਸੁਣੋ ਭਾਈ, ਜਿਵੇਂ ਸੂਰਜ ਚੜੇ ਤੋਂ ਅੱਖਾਂ ਵੇਖਦੀਆਂ ਹਨ, ਇਸੇ ਤਰ੍ਹਾਂ ਗੁਰੂ ਦਾ ਪ੍ਰਕਾਸ਼ ਜਦੋਂ ਹੁੰਦਾ ਹੈ ਤੋ ਅੰਦਲੀ ਆਤਮਾ ਦੀ ਜੋਤ ਜਗਦੀ ਹੈ।
ਤੁਮ ਸਮ ਪੇਚਕ ਕਿਆ ਕੁਛ ਜਾਣੇ।
ਤੁਹਾਡੇ ਵਰਗੇ ਮੂਰਖ ਉਹ ਕੀ ਜਾਣਨਗੇ, ਨਹੀਂ ਜਾਣ ਸਕਦੇ। ਤੁਸੀਂ ਤਾਂ ਉੱਲੂ ਸਮਾਨ। ਉੱਲੂ ਕੀ ਜਾਣੇ ਸੂਰਜ ਦੀ ਕਦਰ ਕੀ ਹੈ? ਉੱਲੂ ਨੇ ਹਨੇਰਾ ਹੀ ਚਾਹੁਣਾ ਹੈ। ਤੁਹਾਡੇ ਵਰਗੇ ਮੂਰਖ ਕੀ ਜਾਣਦੇ ਹਨ?
ਅੰਧ ਹੋਏ ਬੈਠਤ ਇੱਕ ਥਾਨੇ।
ਤੁਸੀਂ ਤਾਂ ਇੱਕ ਥਾਂ ਬੈਠੇ, ਤੁਸੀਂ ਅੰਨੇ ਹੀ ਹੋ, ਸੁਜਾਖੇ ਨਹੀਂ, ਤੁਸੀਂ ਅੰਨੇ ਹੋ। ਅੰਨਾ ਭਾਵ ਜਿਹਨੂੰ ਕੋਈ ਵਿਖਦਾ ਨਾ ਹੋਵੇ। ਇਸ ਕਰਕੇ ਭਗਤ ਜੀ ਨੇ ਆਖਿਆ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਉਹ ਗੱਲ ਇੱਥੇ ਪ੍ਰਤੱਖ ਹੋ ਗਈ ਕਿ ਜਿਹੜੇ ਵਿਵਾਦ ਕਰਦੇ, ਝਗੜਾ ਕਰਨ ਵਾਲੇ, ਉਹ ਅੰਨੇ ਕਾਣੇ ਹੀ ਹਨ। ਜਿਹਨੂੰ ਸੂਰਜ ਦਾ ਪ੍ਰਕਾਸ਼ ਤੱਕ ਵਿਖ ਜਾਵੇ ਉਹ ਸਿਆਣਾ, ਉਹ ਗਿਆਨੀ ਹੈ। ਤੁਸੀਂ ਤਾਂ ਆਪਣੇ ਆਪ ਵਿਖੇ ਗੁਮਾਨ ਕਰਨ ਵਾਲੇ ਹੋ, ਇੱਕ ਥਾਂ ਤੇ ਬੈਠੇ ਹੋ ਸਾਡਾ ਧਰਮ ਸੱਚਾ, ਦੂਜੇ ਸਭ ਕੂੜ ਹਨ। ਨਹੀਂ, ਇਹ ਵੇਖੋ ਕਿ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਐਸੀ ਕਲਾ ਨੂੰ ਵੇਖੋ। ਨਹੀਂ ਤਾਂ ਤੁਸੀਂ ਸਭ ਅਗਿਆਨੀ ਹੋ, ਮੂਰਖ ਹੋ।
ਸੁਨ ਉਲਮਾਓ ਗਇਓ ਜਰ ਬਰ ਕੈ,
ਜਿਹੜਾ ਉਲਮਾਓ ਦਾ ਅਰਥ ਹੈ ਵਿਦਵਾਨ, ਜਿਹੜਾ ਉਹਨਾਂ ਕਾਜੀ ਮੁੱਲਾਂ ਵਿਖੇ ਬਹੁਤਾ ਵਿਦਵਾਨ ਸੀ, ਉਹ ਸੁਣ ਕੇ ਸੜ ਬਲ ਗਿਆ। ਇਹ ਕੀ ਗੱਲ ਆਖੀ ਮੈਨੂੰ? ਆਪਣਾ ਅਹੰਕਾਰ ਉਹਨੂੰ ਦਿਸਣ ਲਗਾ ਵੀ ਦੇਖ ਮੇਰਾ ਅਹੰਕਾਰ ਇਹ ਆਖਦਾ ਹੈ। ਅੰਦਰਲੀ ਆਵਾਜ਼ ਉਹਨੂੰ ਫਿਰ ਆਪਣੇ ਆਪ ਵਿਖੇ ਗੁਮਾਨ ਕਰਨ ਲੱਗੀ, ਇਹ ਸੁਣ ਕੇ ਸੜ ਬਲ ਗਿਆ ਹੈ।
ਲਭਤਾ ਸਹਿ ਨਾ ਸਕੇ ਰਿਸ ਧਰ ਕੈ,
ਤੇ ਉਹਨੇ ਆਪਣੀ ਨਰਾਦਰੀ ਸਹਿਣ ਨਹੀਂ ਕੀਤੀ ਕਿ ਮੇਰਾ ਛੋਟਾਪਨ ਹੋ ਗਿਆ, ਮੈਂ ਲਘੂ ਹੋ ਗਿਆ। ਤੇ ਇਸ ਤਰ੍ਹਾਂ ਜਦੋਂ ਆਪਣੀ ਲਭਤਾ ਸਹਿ ਨਾ ਸਕਿਆ ਤੇ ਉਸ ਵੇ ਗੁੱਸੇ ਵਿਖੇ ਆ ਕੇ ਇਹ ਬਚਨ ਆਖੇ ਹਨ।
ਬਾਪ ਚਾਲ ਬੜ ਸਭਾ ਮਜਾਰੇ,
ਪੂਰੀ ਸਭਾ ਵਿਖੇ, ਭਾਰੀ ਸਭਾ ਭਰੀ ਹੋਈ, ਸਭਾ ਵਿਖੇ ਉਹਨੇ ਬੜੇ ਚਲਾਕੀ ਵਾਲੇ ਬਚਨ ਆਖੇ ਹਨ।
ਤਬ ਸ਼੍ਰੀ ਨਾਨਕ ਨਿੰਦੇ ਉਚਾਰੇ,
ਤਾਂ ਫਿਰ ਉਸ ਵਿਦਵਾਨ ਨੇ, ਅਹੰਕਾਰੀ ਨੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਨਿੰਦਾ ਆਪਣੀ ਜ਼ੁਬਾਨ ਤੋਂ ਕੀਤੀ ਹੈ।
ਸਹਿ ਨਾ ਸਕਿਓ ਗੁਰ ਨੰਦਨ ਜਬੈ,
ਪਰ ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟ ਕਰੈ ਤੇ ਸੰਗ ਕਿਰਪਾਨ। ਗੁਰੂ ਕਾ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਤੇ ਨਿੰਦਾ ਸੁਣ ਕੇ ਸਹਿ ਨਹੀਂ ਸਕੇ ਬਾਬਾ ਜੀ। ਉਸ ਵੇਲੇ ਬਾਬਾ ਜੀ ਨੇ ਇਹ ਬਚਨ ਕੀਤੇ ਹਨ।
ਕ੍ਰੋਧ ਹੋਏ ਤੈ ਸੋ ਕੈ ਤਬੈ,
ਗੁੱਸਾ ਆ ਹੀ ਗਿਆ, ਭੇਟ ਕਰੇ ਤੇ ਸੰਗ ਕਿਰਪਾਨ, ਭਾਵ ਗੁੱਸੇ ਵਿਖੇ ਬਚਨ ਆਖੇ ਤੇ ਨਿੰਦਾ ਕੀਤੀ ਹੈ। ਤੇ ਇਸ ਤਰ੍ਹਾਂ ਬਾਬਾ ਜੀ ਕ੍ਰੋਧ ਵਿਖੇ ਆਏ, ਬਲ ਵਿਖੇ ਆ ਕੇ ਬਚਨ ਕਰਨ ਲੱਗੇ ਹਨ।
ਪੁਰਸ਼ੋਤਮ ਸ਼੍ਰੀ ਨਾਨਕ ਗੁਰ ਹੈ,
ਸ਼੍ਰੀ ਗੁਰੂ ਨਾਨਕ ਪਾਤਸ਼ਾਹ ਉੱਤਮ ਪੁਰਸ਼ ਹਨ, ਸ੍ਰੇਸ਼ਟ ਪੁਰਸ਼ ਹਨ, ਉਹਨਾਂ ਸਮਾਨ ਨਾ ਕੋਈ ਹੋਇਆ ਹੈ ਨਾ ਕੋਈ ਹੋਵੇਗਾ।
ਤਿੰਨ ਕੋ ਸੁਜਸ ਸੇ ਉਹਨੇ ਉਰ ਹੈ,
ਤੂੰ ਅਹੰਕਾਰੀ, ਤੂੰ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਸੁਜਸ ਸਹਿਣ ਨਹੀਂ ਕੀਤਾ, ਤੂੰ ਆਪ ਅਹੰਕਾਰੀ ਹੈ। ਜਿਹੜਾ ਅਹੰਕਾਰੀ ਹੋਵੇ ਕਿਸੇ ਦੀ ਵਡਿਆਈ ਸੁਣ ਕੇ ਸਹਿ ਨਹੀਂ ਸਕਦਾ, ਇਸ ਕਰਕੇ ਤੁਸਾਂ ਨੇ ਸਤਿਗੁਰ ਦੀ ਨਿੰਦਾ ਕੀਤੀ ਹੈ, ਪਰ ਤੁਸੀਂ ਉਹਦੇ ਕਾਬਿਲ ਨਹੀਂ, ਤੁਸੀਂ ਤਾਂ ਮਹਾਂ ਨਿੰਦਕ ਮਹਾਂ ਅਹੰਕਾਰੀ ਹੋ।
ਜਿਸ ਰਸਨਾ ਸੇ ਨਿੰਦ ਬਖਾਨੀ, ਸੋ ਅਬ ਬੋਲ ਸਕੇ ਨੈ ਬਾਣੀ।
ਸੁਣ ਭਾਈ, ਹੁਣ ਜਿਸ ਜ਼ੁਬਾਨ ਨਾਲ, ਜਿਸ ਰਸਨਾ ਦੁਆਰਾ, ਜਿਸ ਜੀਵ ਨਾਲ ਤੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਨਿੰਦਾ ਕੀਤੀ ਹੈ, ਉਹਨਾਂ ਬਾਰੇ ਅਪ ਸ਼ਬਦ ਆਖੇ ਹਨ, ਭੈੜੇ ਬਚਨ ਆਖੇ ਹਨ, ਤੇਰੀ ਜ਼ੁਬਾਨ ਹੁਣ ਬੋਲ ਨਹੀਂ ਸਕੇਗੀ। ਆਖੋ ਸਤਨਾਮ। ਗੁਰੂ ਘਰ ਦੀ ਨਿੰਦਾ ਕੀਤੀ, ਜ਼ੁਬਾਨ ਬੰਦ ਹੋ ਗਈ। ਅੱਜ ਵੀ ਜਿਹੜਾ ਨਿੰਦਾ ਕਰੇਗਾ ਗੁਰੂ ਘਰ ਦੀ, ਉਹ ਬਚਨ ਇਹੀ ਹੋਵੇਗਾ, ਨਿੰਦਾ ਨਹੀਂ ਕਰਨੀ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤੇ ਨਿੰਦਕਾ ਨਰਕੇ ਘੋਰ ਪਵਨ। ਇੱਥੇ ਵੀ ਨਰਕ ਸੜਦੇ ਰਹਿਣਾ, ਉਹ ਨਰਕ ਹੀ ਹੈ, ਤੇ ਅਗਾਂਹ ਵੀ ਨਰਕਾਂ ਵਿਖੇ ਗੋਤੇ ਖਾਣੇ, ਮਰਨਗੇ। ਰਹੋ ਵਿਚਾਰ, ਉਸ ਨੇ ਨਿੰਦਾ ਕੀਤੀ ਗੁਰੂ ਨਾਨਕ ਪਾਤਸ਼ਾਹ ਦੀ, ਬਾਬਾ ਜੀ ਨੇ ਆਖਿਆ ਜਿਸ ਜ਼ੁਬਾਨ ਤੋਂ ਨਿੰਦਾ ਕੀਤੀ ਤੇਰੀ ਜ਼ੁਬਾਨ ਨਹੀਂ ਚੱਲੇਗੀ, ਹੁਣ ਤੇਰੀ ਜ਼ੁਬਾਨ ਰੁਕ ਜਾਵੇਗੀ, ਤੂੰ ਗੂੰਗਾ ਹੋ ਜਾਵੇਗਾ, ਤੇਰੀ ਜ਼ੁਬਾਨ ਬਿਲਕੁਲ ਬੰਦ ਹੋ ਜਾਵੇਗੀ।
ਇਹੀ ਦੰਡ ਤੁਝ ਕੋ ਅਬ ਹੈ,
ਹੋਰ ਕੋਈ ਤੈਨੂੰ ਦੰਡ ਨਹੀਂ ਦੇਣਾ ਹੈ। ਜ਼ੁਰਤ ਬਾਬਾ ਜੀ ਦੀ ਕਿ ਬਾਦਸ਼ਾਹ ਦੇ ਸਾਹਮਣੇ ਉਹਦੇ ਵੱਡੇ ਵਿਦਵਾਨ ਨੂੰ ਇਸ ਤਰ੍ਹਾਂ ਬਚਨ ਆਖਣਾ, ਇਹ ਜੁਰਤ ਹੈ ਗੁਰਸਿੱਖਾਂ ਦੀ, ਗੁਰੂ ਕੇ ਸਾਹਿਬਜ਼ਾਦਿਆਂ ਦੀ। ਭਾਵੇਂ ਬਾਅਦ ਚੋਂ ਕੋਈ ਭਾਣਾ ਵਰਤ ਗਿਆ, ਕੋਈ ਗੱਲ ਨਹੀਂ, ਫਿਰ ਮਾਫ਼ੀ ਮੰਗ ਲਈ ਸੀ, ਪਰ ਜੁਰਤ ਰੱਖੀ। ਸਾਹਮਣੇ ਬਚਨ ਆਖਿਆ, ਤੂੰ ਨਿੰਦਾ ਕੀਤੀ ਗੁਰੂ ਨਾਨਕ ਪਾਤਸ਼ਾਹ ਦੀ, ਤੇਰੀ ਜ਼ੁਬਾਨ ਬੰਦ ਹੋ ਜਾਵੇ, ਗੁੰਗਾ ਹੋ ਜਾਵੇ। ਇਹ ਬਚਨ ਆਖਰੇ ਸਾਰ ਉਹ ਭਾਣਾ ਵਰਤ ਗਿਆ।
ਅਪਰ ਜੇ ਕਰੇ ਸਕਲ ਦੁਖ ਲਹੇ,
ਕੋਈ ਹੋਰ ਵੀ ਨਿੰਦਾ ਕਰੇਗਾ ਗੁਰੂ ਨਾਨਕ ਪਾਤਸ਼ਾਹ ਦੀ, ਉਹਨੂੰ ਇਹੀ ਦੁੱਖ ਮਿਲੇਗਾ, ਇਹੀ ਮੁਸੀਬਤ ਆਵੇਗੀ, ਉਹਦੀ ਜ਼ੁਬਾਨ ਵੀ ਬੰਦ ਹੋਵੇਗੀ, ਉਹ ਵੀ ਗੁੰਗਾ ਹੋ ਜਾਵੇਗਾ।
ਇਮ ਸ਼੍ਰੀ ਰਾਮ ਰਾਏ ਜਬ ਕਹਿਓ, ਪਇਓ ਗੁੰਗ ਬੋ ਬੋਲਨ ਚਾਹਿਓ।
ਇਸ ਤਰ੍ਹਾਂ ਜਦੋਂ ਬਾਬਾ ਰਾਮ ਰਾਏ ਜੀ ਨੇ ਬਚਨ ਹੀ ਕੀਤਾ, ਉਸੇ ਵੇਲੇ ਗੁੰਗਾ ਹੋ ਗਿਆ। ਜ਼ੁਬਾਨ ਹੁਣ ਚਲਾਉਂਦਾ ਤੇ ਹੈ, ਮੂੰਹ ਮਾਰਦਾ ਹੈ, ਪਰ ਅੰਦਰੋਂ ਆਵਾਜ਼ ਬਾਹਰ ਆਉਂਦੀ ਨਹੀਂ। ਆਖੋ ਸਤਨਾਮ। ਇਹ ਪ੍ਰਤੱਖ ਕਲਾ ਹੈ। ਅਜਮਤ ਗੁਰ ਕੇ ਸਵਾਨ ਮੈਂ ਜੂਠੋ ਨਿਤ ਖਾਵੇ, ਗੁਰੂ ਘਰ ਦੇ ਕਿਤੇ ਕੁੱਤਿਆਂ ਦੀ ਵੀ ਕਰਾਮਾਤ ਹੈ, ਪਰ ਇਹ ਤਾਂ ਗੁਰੂ ਕੇ ਸਾਹਿਬਜ਼ਾਦੇ ਹਨ। ਬਚਨ ਕੀ ਕਰਦੇ ਸਾਰ ਉਹਦੀ ਜ਼ੁਬਾਨ ਬੰਦ ਹੋ ਗਈ ਹੈ, ਬਿਲਕੁਲ ਗੁੰਗਾ ਹੋ ਗਿਆ ਹੈ।
ਮੁਖ ਰਸਨਾ ਅਰ ਹੋਠ ਹਿਲਾਵੇ,
ਮੁਖ ਹਿਲਾਉਂਦਾ, ਜੀਭ ਹਿਲਾਉਂਦਾ, ਆਪਣੇ ਹੋਠ ਹਿਲਾਉਂਦਾ, ਪਰ ਕੁਛ ਨਹੀਂ ਚੱਲਦਾ, ਅੰਦਰੋਂ ਆਵਾਜ਼ ਨਹੀਂ ਆ ਰਹੀ। ਜਿਹੜੀ ਹਵਾ ਅੰਦਰੋਂ ਬਾਹਰ ਆਣੀ ਸੀ, ਬੋਲਣ ਦੀ ਸ਼ਕਤੀ, ਉਹ ਹੀ ਖਤਮ ਹੋ ਗਈ ਹੈ। ਬਾਹਰੀ ਹਰਕਤ ਤਾਂ ਕਰ ਰਹੇ, ਹੱਥ ਪੈਰ ਲਾਉਂਦੇ ਸੀ, ਸਾਰੇ ਕੰਮ ਕਰਦੇ ਆ, ਪਰ ਕੰਮ ਹੁੰਦਾ ਨਹੀਂ। ਕਈ ਵਾਰੀ ਸੁਪਨਾ ਆਉਂਦਾ ਹੋਵੇ, ਸੁਪਨੇ ਚ ਬੰਦਾ ਦੌੜਦਾ, ਕਈ ਵਾਰੀ ਦੌੜਨ ਦੀ ਕੋਸ਼ਿਸ਼ ਕਰਦਾ, ਦੌੜਿਆ ਜਾਂਦਾ ਨਹੀਂ। ਇਸੇ ਤਰ੍ਹਾਂ ਅੱਜ ਉਹੀ ਕਲਾ ਵਰਤ ਰਹੀ ਹੈ, ਬੋਲਣ ਦੀ ਕੋਸ਼ਿਸ਼ ਕਰ ਰਿਹਾ, ਜ਼ੁਬਾਨ ਹਿਲਾ ਰਿਹਾ, ਪਰ ਅੰਦਰੋਂ ਕੋਈ ਬਚਨ ਬਾਹਰ ਨਹੀਂ ਆ ਰਿਹਾ। ਇਹ ਪ੍ਰਤੱਖ ਕਲਾ ਵਰਤੀ ਕਿ ਉਸੇ ਵੇਲੇ ਗੁੰਗਾ ਹੋ ਗਿਆ ਹੈ।
ਵਹਿਰ ਸ਼ਬਦ ਚੈ ਨਿਕਸ ਨਾ ਪਾਵੇ,
ਚਾਹੁੰਦਾ ਤੇ ਇਹ ਹੈ ਕਿ ਮੈਂ ਕੁਝ ਬੋਲਾਂ, ਪਰ ਬਾਹਰ ਕੋਈ ਸ਼ਬਦ ਨਹੀਂ ਆ ਰਿਹਾ। ਜ਼ੁਬਾਨ ਹਿਲਾ ਰਿਹਾ, ਮੂੰਹ ਹਿਲਾ ਰਿਹਾ, ਹੋਂਦ ਹਿਲਾ ਰਿਹਾ, ਪਰ ਬੋਲਿਆ ਨਹੀਂ ਜਾ ਰਿਹਾ।
ਮੂਰਖ ਜਿਮ ਬੋਲੇ ਹੋ ਬੁਰਿਆਈ, ਪਾਇਓ ਦੰਡ ਤਿਮ ਬਹੁ ਦੁਖ ਪਾਈ।
ਇਸ ਮੂਰਖ ਨੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੀ ਨਿੰਦਾ ਕੀਤੀ, ਬੁਰਿਆਈ ਕੀਤੀ, ਅਪ ਸ਼ਬਦ ਆਖੇ, ਭੈੜੇ ਸ਼ਬਦ ਆਖੇ, ਉਹੀ ਸਜ਼ਾ ਮਿਲੀ ਹੈ। ਇਸ ਕਰਕੇ ਬਾਣੀ ਵੀ ਆਖਦੀ ਹੈ, ਭਾਈ ਨਿੰਦਾ ਨਹੀਂ ਕਰਨੀ, ਇਹ ਜੀਵ ਦਾ ਕੈਂਸਰ ਹੈ। ਕਿਉਂ? ਸਭਨਾ ਦੇ ਅੰਦਰ ਰੱਬ ਦੀ ਜੋਤ ਹੈ, ਫਿਰ ਨਿੰਦਾ ਕਾਹਦੀ? ਰੱਬ ਦੀ ਨਿੰਦਾ ਹੋਵੇਗੀ। ਆਪਣੀ ਜ਼ੁਬਾਨ ਨੂੰ ਬੰਦ ਹੀ ਰੱਖੀਏ, ਖੋਲੀਏ ਤਾਂ ਕਿਸੇ ਦੇ ਭਲੇ ਲਈ, ਕਿਸੇ ਦੀ ਵਡਿਆਈ ਲਈ। ਵਡਿਆਈ ਕਰਨੀ ਧੰਨ ਗੁਰੂ ਨਾਨਕ ਪਾਤਸ਼ਾਹ ਦੀ, ਗੁਰੂ ਦੀ ਬਾਣੀ ਦਾ ਜਾਪ ਕਰਨਾ। ਐਸੇ ਮੂਰਖ ਨੇ ਨਿੰਦਾ ਕੀਤੀ ਗੁਰੂ ਨਾਨਕ ਪਾਤਸ਼ਾਹ ਦੀ, ਉਹਦੀ ਜ਼ੁਬਾਨ ਬਿਲਕੁਲ ਬੰਦ ਹੋ ਗਈ ਹੈ।
ਅਨਕਿਓ ਪਾਵਨ ਤੇ ਨੈ ਬੋਲਾ,
ਅਨੇਕਾਂ ਉਪਾਅ ਕਰਦਾ ਰਿਹਾ, ਪਰ ਬੋਲਿਆ ਨਹੀਂ ਗਿਆ, ਬਿਲਕੁਲ ਕੁੱਪ ਗੁੰਗਾ ਹੋ ਗਿਆ, ਜ਼ੁਬਾਨ ਬੰਦ ਹੋ ਗਈ ਹੈ।
ਜਬ ਲਗ ਜੀਵੇਓ ਰਹਿਓ ਅਬੋਲਾ,
ਜਦੋਂ ਤੱਕ ਜਿੰਦਾ ਰਿਹਾ ਉਦੋਂ ਤੱਕ ਅਬੋਲਾ ਰਿਹਾ। ਅਬੋਲਾ ਬੋਲ ਨਹੀਂ ਸਕਿਆ, ਅਬੋਲਾ ਬੋਲ ਤੋਂ ਰਹਿਤ, ਜ਼ੁਬਾਨ ਨਹੀਂ ਚੱਲੀ, ਕੋਈ ਬਚਨ ਬਾਹਰ ਨਹੀਂ ਆਇਆ, ਉਦੋਂ ਤੱਕ ਗੁੰਗਾ ਰਿਹਾ ਹੈ।
ਲੋਕ ਸਭਾ ਕੇ ਸਭ ਬਿਸਮਾਏ,
ਸਭ ਸਭਾ ਦੇ ਲੋਕ ਵੇਖ ਕੇ ਬੜੇ ਹੈਰਾਨ ਹੋਏ, ਬੜੇ ਅਸ਼ਚਰਜਵਾਨ ਹੋਏ ਹਨ।
ਤਉ ਇੱਕ ਨੇ ਬਾਕੇ ਅਲਾਏ,
ਤਾਂ ਫਿਰ ਇੱਕ ਨੇ ਇਸ ਤਰ੍ਹਾਂ ਆਪਣੇ ਮੁਖ ਤੋਂ, ਆਪਣੀ ਜ਼ੁਬਾਨ ਤੋਂ ਬਾਕ ਅਲਾਏ ਆਕੇ ਹਨ।
ਉਡਗਨ ਅਬ ਆਕਾਸ਼ ਮੈਂ ਨਾਈ,
ਬਾਬਾ ਜੀ ਸਾਡੇ ਮਨ ਵਿੱਚ ਸ਼ੰਕਾ ਆ ਗਿਆ ਵੀ ਜਿਹੜੇ ਉਡਦਨ ਤਾਰੇ ਹਨ ਆਕਾਸ਼ ਵਿਖੇ ਹੁਣ ਨਹੀਂ, ਦਿਨ ਵਿਖੇ ਨਜ਼ਰ ਨਹੀਂ ਆ ਰਹੇ, ਇਹਦਾ ਕਾਰਨ ਕੀ ਹੈ? ਰਾਤ ਨੂੰ ਵਿਖਦੇ ਹਨ, ਦਿਨ ਵਿਖੇ ਤਾਰੇ ਨਜ਼ਰ ਨਹੀਂ ਆ ਰਹੇ, ਇਹਦਾ ਕੀ ਕਾਰਨ ਹੈ?
ਕਹਾਂ ਗਏ ਆਵੇ ਪੁਨ ਕਾਹੀ,
ਉਹ ਕਿੱਥੇ ਗਏ ਤੇ ਕਿੱਥੋਂ ਆਉਂਦੇ ਹਨ? ਰਹਿੰਦੇ ਆਕਾਸ਼ ਵਿੱਚ ਹੀ, ਜਾਂਦੇ ਕਿੱਥੇ, ਕਿੱਥੋਂ ਆਉਂਦੇ ਹਨ, ਸਾਨੂੰ ਇਹ ਦੱਸੋ।
ਸੁਣ ਤਿਸ ਤੇ ਗੁਰ ਨੰਦ ਉਚਾਰੇ,
ਤੇ ਉਹਦੀ ਇਹ ਬੇਨਤੀ ਸੁਣ ਕੇ, ਹੈ ਤਾਂ ਬੇਨਤੀ ਚਲਾਕੀ ਵਾਲੀ ਸੀ। ਸਭ ਕਾਜੀ ਮੁੱਲਾ ਬੜੇ ਚਲਾਕ ਸਨ। ਜਿਹੜਾ ਬੰਦਾ ਸਿਆਣਾ ਬੋਲਦਾ ਨਹੀਂ ਬਹੁਤਾ, ਉਹ ਚੁੱਪ ਰਹਿੰਦਾ, ਪਤਾ ਬੋਲਾਂਗਾ ਤੇ ਮੇਰਾ ਨੁਕਸਾਨ ਹੀ ਹੋਵੇਗਾ। ਉਹ ਭਜਨ ਕਰਦਾ ਰਹਿੰਦਾ, ਵਾਹਿਗੁਰੂ ਜਪਦਾ ਰਹਿੰਦਾ, ਅੱਲਾ ਕਰਦਾ ਰਹਿੰਦਾ, ਰਾਮ ਰਾਮ ਜਪਦਾ ਰਹਿੰਦਾ। ਪਰ ਇਹ ਬੜਾ ਚਲਾਕ ਸੀ, ਆਖਣ ਲਗਾ ਦੱਸੋ ਬਾਬਾ ਜੀ ਕਿੱਥੇ ਜਾਂਦੇ ਹਨ, ਉਹ ਤਾਰੇ ਆਉਂਦੇ ਕਿੱਥੇ ਤੇ ਕਿੱਥੋਂ ਜਾਂਦੇ? ਇਹ ਪੰਕਤੀ ਦੁਬਾਰਾ ਪੜੋ ਜੀ।
ਸੁਣ ਤਿਸ ਤੇ ਗੁਰ ਨੰਦ ਉਚਾਰੇ,
ਉਹਦੀ ਇਹ ਗੱਲ ਸੁਣ ਕੇ ਸਤਿਗੁਰ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ ਬਾਬਾ ਰਾਮ ਜਾਈ ਜੀ ਨੇ, ਜੋ ਰੱਬ ਦੇ ਪਿਆਰੇ ਹਨ, ਮਹਾਂਪੁਰਸ਼ ਆਤਮ ਸਰੂਪ ਹਨ, ਆਖਣ ਲੱਗੇ ਹਨ
ਸਭ ਆਕਾਸ਼ ਮੈਂ ਅਬ ਹੈ ਤਾਰੇ।
ਬਾਬਾ ਰਾਮ ਰਾਏ ਜੀ ਨੇ ਆਖਿਆ ਪਿਆਰਿਆ, ਜਿਹੜੇ ਆਕਾਸ਼ ਵਿਖੇ ਸਭ ਤਾਰੇ ਹਨ, ਜਿਤਨੇ ਇਹ ਤਾਰੇ ਹਨ ਉਹ ਆਕਾਸ਼ ਵਿਖੇ ਹੀ ਰਹਿੰਦੇ ਹਨ।
ਸੂਰਜ ਦਿਪਤੇ ਉਹ ਤੇਜ ਵਿਸਾਲਾ,
ਪਰ ਜਦੋਂ ਤੱਕ ਸੂਰਜ ਦਾ ਤੇਜ ਹੈ, ਪ੍ਰਕਾਸ਼ ਹੈ, ਸੂਰਜ ਚੜਿਆ ਹੈ, ਉਦੋਂ ਤੱਕ ਇਹ ਤਾਰੇ ਨਹੀਂ ਨਜ਼ਰ ਆਉਣਗੇ।
ਮੈਂ ਦੀਖਤ ਉਡਗਨ ਇਸ ਕਾਲਾ,
ਇਸ ਕੱਲ ਇਸ ਸਮੇਂ ਤਾਰੇ ਨਜ਼ਰ ਨਹੀਂ ਆਉਣਗੇ। ਸੂਰਜ ਹੈ, ਦਿਨ ਚੜਿਆ ਹੈ, ਤਾਰੇ ਨਜ਼ਰ ਨਹੀਂ ਆਉਣਗੇ, ਇਹ ਮਰਿਆਦਾ ਹੈ। ਦੂਜਾ ਕਾਰਨ ਇਹ ਵੀ ਦੱਸਦੇ ਹਨ,
ਮਾਰ ਤੰਡ ਪਸ਼ਚਮ ਅਸਤਾਵੇ,
ਮਾਰ ਤੰਡ ਇਹ ਸੂਰਜ ਪੱਛਮ ਵਿਖੇ ਅਸਤ ਹੋਵੇਗਾ, ਭਾਵ ਡੁੱਬ ਜਾਵੇਗਾ।
ਤਬ ਤਾਰਨ ਕੋ ਤੇਜ ਦਿਸਾਵੇ,
ਤਾਂ ਫਿਰ ਤਾਰਿਆਂ ਦਾ ਤੇਜ ਬਾਹਰ ਆਵੇਗਾ। ਕਾਰਨ ਕੀ ਹੈ? ਜਿਹਦਾ ਬਹੁਤਾ ਤੇਜ ਹੋਵੇ ਉਹ ਦੂਜੇ ਦੇ ਤੇਜ ਨੂੰ ਦਬਾ ਲੈਂਦਾ ਹੈ। ਬਹੁਤਾ ਤੇਜ ਸੂਰਜ ਦਾ, ਤਾਰੇ ਦਾ ਤੇਜ ਹੈ ਪਰ ਬਹੁਤੇ ਦੂਰ ਹਨ, ਇਸ ਕਰਕੇ ਉਹ ਤੇਜ ਨੂੰ ਦਬਾ ਗਿਆ ਸੂਰਜ। ਜਦੋਂ ਸੂਰਜ ਅਸਤ ਹੋਵੇਗਾ, ਅੱਖਾਂ ਤੋਂ ਓਹਲੇ ਹੋਵੇਗਾ, ਦੂਰ ਜਾ ਕੇ ਦੂਜੇ ਦੇਸ਼ ਵਿਖੇ ਚੜ ਜਾਵੇਗਾ, ਉਦੋਂ ਇਹ ਤਾਰੇ ਟਿਮ ਟਵਾਉਂਦੇ ਸਭ ਨਜ਼ਰ ਆਉਣਗੇ।
ਸੁਣ ਕੇ ਪੁਨ ਉਲਮਾਓ ਬਖਾਨੀ,
ਇਹ ਸੁਣ ਕੇ ਉਸ ਵਿਦਵਾਨ ਉਸ ਉਲਮਾ ਨੇ ਫਿਰ ਆਖਿਆ ਹੈ,
ਸ਼੍ਰੀ ਨਾਨਕ ਇਮ ਉਚਰੀ ਬਾਣੀ,
ਬਾਬਾ ਜੀ ਆਪ ਜੀ ਦੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰ੍ਹਾਂ ਇਹ ਗੁਰਬਾਣੀ ਇਹ ਬਚਨ ਉਚਾਰਨ ਕੀਤੇ ਹਨ।
ਸ਼੍ਰੀ ਮੁਖ ਵਾਕ ਜੇ ਸੋ ਚੰਦਾ ਉਗਵੇ, ਸੂਰਜ ਚੜੇ ਹਜ਼ਾਰ।
ਇਹ ਬਚਨ ਆਸਾ ਦੀ ਵਾਰ ਵਿਖੇ ਹੈ, ਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੈ। ਸ੍ਰੀ ਮੁਖ ਵਾਕ ਜੇ ਸੋ ਚੰਦਾ ਉਗਵੇ ਹੈ, ਜੇ ਸੋ ਚੰਦਰਮਾ ਚੜ ਜਾਣ, ਉਗਵ ਜਾਣ, ਚੜ ਜਾਣ, ਆਕਾਸ਼ ਵਿਖੇ ਰਾਤ ਨੂੰ ਸੋ ਚੰਦਰਮੇ ਆ ਜਾਣ, ਸੂਰਜ ਚੜੇ ਹਜ਼ਾਰ ਤੇ ਹਜ਼ਾਰ ਸੂਰਜ ਚੜ ਜਾਣ, ਫਿਰ ਕੀ ਹੋਵੇਗਾ?
ਇਹ ਤੇ ਚਾਨਣ ਹੁੰਦਿਆ ਗੁਰ ਬਿਨ ਹੋਰ ਅੰਧਾਰ।
ਇਤਨਾ ਪ੍ਰਕਾਸ਼ ਹੋ ਵੀ ਜਾਵੇ, ਇੱਕ ਸੂਰਜ ਦਾ ਪ੍ਰਕਾਸ਼, ਉਹਦੀ ਤਪਸ਼, ਉਹਦੀ ਰੋਸ਼ਨੀ ਉਹ ਸਹਿਣ ਨਹੀਂ ਕੀਤੀ ਜਾ ਸਕਦੀ। ਜੇਠ ਹਾੜ ਦਾ ਮਹੀਨਾ ਸਹਿਣ ਕਰਨਾ ਔਖਾ ਹੈ, ਇੱਕ ਸੂਰਜ ਨੂੰ ਦੇਖਣਾ ਔਖਾ ਹੈ, ਹਜ਼ਾਰ ਸੂਰਜ ਆ ਜਾਣ सैकड़े चंद्र में आ जान, फिर भी गुरु तो बिना घोर अनेरा ही है। एते चांदन होंदिया गुर बिन घोर अंधार, भी अंदर तो अनेरा है, तुहाडे अंदर साडे अंदर अनेरा ही है। आखन नू ज्ञानी बने आ, ज्ञानी कोई भी नहीं, जिहड़ा ज्ञानी बोलदा ही नहीं, वह सुनदा ही नहीं, वह मस्ती रहिंदा है। अंदर जदों ज्ञान आ जावे ते ओ फिर गुरु रूप बन जांदा है। एते चांदन होंदे, इतना वड्डा चानन है, पर गुरु तो बिना अनेरा ही अनेरा है। अंतशकरण विखे मन विखे अनेरा है, अविद्या दा, अज्ञानता दा, विषय भरमा दा, ए अनेरा है। ते बाबा जी सब निर्णय करनगे ते किस अनेरे नूं दूर करना है, ते किवें तुहानूं तारे विखावांगे। ए दिने तारे विखाउणगे बाबा राम राय जी, ते तारे वेखणे होण तां बाबा गुरु घर ही आना पवेगा, बाहर नहीं जाना पवेगा। ना भटकण दी लोड़, ना घूमण दी लोड़, ना मड़ी ते जाना, ना मसाड़ी ते जाना, केवल गुरु घर आना। इत्थे दिने तारे वेखणे भाव प्रतक कला वेखणी गुरु घर। इत्थे गूंगे बोलदे हन, इत्थे तां जिन्हां नूं कैंसर दी बीमारी है ओह ठीक होंदे हन। ऐसा घर गुरु नानक पातशाह दा घर है, जिथे हर वेले प्रकाश ही प्रकाश है। सतगुरु पातशाह आप रहमत करन, अपनी बाणी द्वारा, अपने शब्द द्वारा सानू ज्ञान बख्शन। आप जपाए जपै सो नाओ, आप गवाए सुहर गुन गाओ। इतनी बेनतियां आप जी ने प्रवान करनिया जी।